ਪੌੜੀ 19 ਵਾਰ 9ਵੀਂ ਭਾਈ ਸਾਹਿਬ ਭਾਈ ਗੁਰਦਾਸ ਜੀ ਅੰਮ੍ਰਿਤ ਬਚਨ ਅਮੋਲਕ ਬਚਨ ਫੁਰਮਾਨ ਕਰ ਰਹੇ ਹਨ। ਜਿਉਂ ਧਰਤੀ ਧੀਰਜ ਧਰਮਸਾਲ ਮਸਕੀਨੀ ਮੂੜੀ ਸਭ ਤੋਂ ਨੀਵੀਂ ਹੋਏ ਰਹੀ ਇਸ ਮਣੀ ਨਾ ਕੂੜੀ ਕੋਈ ਹਰ ਮੰਦਰ ਕਰੇ ਕੋ ਕਰੇ ਅਰੂੜੀ ਜਿਹਾ ਬੀਜੈ ਸੋਲਣ ਫਲ ਅੰਬ ਲਸੂੜੀ ਜੀਵਦਿਆਂ ਮਰ ਜੀਵਣ ਜੋੜ ਗੁਰਮੁਖ ਜੂੜੀ ਲੱਤਾਂ ਹੇਠ ਲਤਾੜੀਏ ਗਤ ਸਾਧਾਂ ਤੂੜੀ ਲੱਤਾਂ ਹੇਠ ਲਤਾੜੀਏ ਗਤ ਸਾਧਾਂ ਤੂੜੀ। ਧਰਤੀ ਦਾ ਦ੍ਰਿਸ਼ਟਾਂਤ ਦੇ ਕੇ ਪਾਵਨ ਬਚਨ ਪਾਵਨ ਫੁਰਮਾਨ ਕਰਦਿਆਂ ਹੋਇਆਂ ਸਿੱਖਿਆ ਦੇ ਰਹੇ ਨੇ। ਕਹਿਣ ਲੱਗੇ ਜਿਉਂ ਧਰਤੀ ਧੀਰਜ ਧਰਮਸਾਲ ਮਸਕੀਨੀ ਮੂੜੀ। ਜਿਹੜੇ ਸੰਤ ਜਨ ਨੇ ਨਿਰੰਕਾਰ ਪਰਮੇਸ਼ਰ ਦੇ ਪਿਆਰੇ ਨੇ ਉਹਨਾਂ ਦੀ ਜੀਵਨ ਜੁਗਤ ਹੈ ਜਿਹੜੀ ਉਹਨਾਂ ਦੀ ਜ਼ਿੰਦਗੀ ਜੀਣ ਦਾ ਜਿਹੜਾ ਤਰੀਕਾ ਹੈ ਕੈਸੀ ਨਿਮਰਤਾ ਹੈ ਉਹਨਾਂ ਦੇ ਅੰਦਰ ਤੇ ਕਿਵੇਂ ਸਾਰਿਆਂ ਨੂੰ ਆਪਣੇ ਹਿਰਦੇ ਦੇ ਵਿੱਚ ਉਹ ਥਾਂ ਦਿੰਦੇ ਨੇ। ਭਾਈ ਗੁਰਦਾਸ ਜੀ ਕਹਿੰਦੇ ਉਹਨਾਂ ਦਾ ਸੁਭਾਅ ਧਰਤੀ ਵਰਗਾ ਹੈ। ਜਿਸ ਤਰ੍ਹਾਂ ਧਰਤੀ ਦੇ ਅੰਦਰ ਧੀਰਜ ਹੈ ਅਤੇ ਧਰਮ ਦੀ ਗਰੀਬੀ ਦੀ ਪੂੰਜੀ ਹੈ, ਮੂੜੀ ਦਾ ਅਰਥ ਹੁੰਦਾ ਪੂੰਜੀ, ਮਸਕੀਨੀ ਮੂੜੀ, ਮਸਕੀਨੀ ਦਾ ਅਰਥ ਹੈ ਗਰੀਬੀ, ਮੂੜੀ ਦਾ ਅਰਥ ਪੂੰਜੀ, ਗਰੀਬੀ ਦੀ ਨਿਮਰਤਾ ਦੀ ਪੂੰਜੀ ਹੈ। ਜਿਵੇਂ ਧਰਤੀ ਦੇ ਪਾਸ ਸਾਰਿਆਂ ਨੂੰ ਥਾਂ ਦਿੰਦੀ ਹੈ, ਸਾਰੇ ਇਹਦੇ ਉੱਤੇ ਚੱਲ ਫਿਰ ਰਹੇ ਹਨ, ਤੇ ਧੀਰਜ ਕਿਤਨਾ ਹੈ ਇਸ ਧਰਤੀ ਦੇ ਅੰਦਰ ਦੱਸ ਰਹੇ ਹਨ। ਸਭ ਤੋਂ ਨੀਵੀਂ ਹੋਏ ਰਹੀ ਤਿਸ ਮਣੀ ਨਾ ਕੂੜੀ, ਸਾਰਿਆਂ ਤੋਂ ਨੀਵੀਂ ਹੋ ਰਹੀ ਹੈ ਤੇ ਉਸ ਦੀ ਨਿਮਰਤਾ ਦੀ ਮਨੌਤ ਸੱਚੀ ਹੈ। ਕੋਈ ਹਰ ਮੰਦਰ ਕਰੇ ਕੋ ਕਰੇ ਅਰੂੜੀ, ਇਸ ਧਰਤੀ ਦੇ ਉੱਤੇ ਕੋਈ ਹਰਿਮੰਦਰ ਬਣਾਵੇ ਭਾਵ ਰੱਬ ਦਾ ਘਰ ਬਣਾਏ, ਕੋਈ ਧਰਮ ਅਸਥਾਨ ਬਣਾਵੇ ਧਰਮਸ਼ਾਲਾ ਬਣਾਏ, ਤੇ ਕੋਈ ਸੰਸਾਰ ਜਗਤ ਦੇ ਵਿੱਚ ਵਿਚਰਦਾ ਹੋਇਆ ਇਸ ਧਰਤੀ ਆ ਜਿਹੜੀ ਸਾਧ ਸੰਗਤ ਇਸ ਧਰਤੀ ਦੇ ਉੱਤੇ ਅਰੂੜੀ ਇਕੱਠੀ ਕਰੇ। ਕਈਆਂ ਥਾਵਾਂ ਤੇ ਤੁਸੀਂ ਧਾਰਮਿਕ ਅਸਥਾਨ ਵੇਖੋਗੇ ਜਿੱਥੇ ਨਾਮ ਦੇ ਸਿਮਰਨ ਦੀਆਂ ਧਰਮ ਦੀਆਂ ਗੁਰਮਤ ਦੀਆਂ ਖੁਸ਼ਬੂਆਂ ਸੁਗੰਧੀਆਂ ਆਉਂਦੀਆਂ ਨੇ, ਕਈਆਂ ਥਾਵਾਂ ਤੇ ਰੂੜੀਆਂ ਲੱਗੀਆਂ, ਕਈਆਂ ਥਾਵਾਂ ਦੇ ਉੱਤੇ ਉਹੋ ਹੀ ਧਰਤੀ ਜਿਸ ਧਰਤੀ ਦੀ ਧੂੜ ਲੈ ਕੇ ਲੋਕ ਮੱਥੇ ਤੇ ਲਾਉਂਦੇ ਆ, ਕਈਆਂ ਥਾਵਾਂ ਦੇ ਉੱਤੇ ਰੂੜੀਆਂ ਲੱਗੀਆਂ, ਗੰਦ ਪਿਆ ਆ ਸਾਧ ਸੰਗਤ। ਕਾਰਨ ਜਿਹੜੀ ਧਰਤੀ ਹੈ ਉਹ ਕਿਸੇ ਦਾ ਵਿਰੋਧ ਨਹੀਂ ਕਰਦੀ, ਕਿਸੇ ਨੂੰ ਸ਼ਾਬਾਸ਼ ਨਹੀਂ ਦਿੰਦੀ। ਭਾਵ ਕਹਿਣ ਦਾ ਕਿ ਸਾਧ ਸੰਗਤ ਜਿਹੜੀ ਧਰਤੀ ਹੈ ਉਹਦੇ ਅੰਦਰ ਧੀਰਜ ਆ, ਧਰਤੀ ਦੇ ਅੰਦਰ ਸ਼ਾਂਤੀ ਆ। ਜੋ ਵੀ ਧਰਤੀ ਦੇ ਵਿੱਚ ਕੋਈ ਬੀਜਦਾ ਹੈ ਉਸੇ ਦਾ ਫਲ ਹੀ ਉਸ ਨੂੰ ਪ੍ਰਾਪਤ ਹੋ ਜਾਂਦਾ ਹੈ ਬੀਜਣ ਵਾਲੇ ਨੂੰ। ਜਿਹਾ ਬੀਜੈ ਸੋ ਲੁਣੇ ਫਲ ਅੰਬ ਲਸੂੜੀ, ਜੇ ਕੋਈ ਅੰਬ ਬੀਜਦਾ ਹੈ ਤੇ ਬੂਟੇ ਨੂੰ ਅੰਬ ਲੱਗ ਜਾਂਦੇ, ਅੰਬ ਖਾਣ ਵਾਸਤੇ ਮਿਲ ਜਾਂਦੇ ਹਨ। ਜੇ ਕੋਈ ਲਸੂੜੀ ਬੀਜਦਾ ਹੈ ਤਾਂ ਲਸੂੜੀਆਂ ਲੱਗ ਜਾਂਦੀਆਂ ਬੂਟੇ। ਜਿਹੋ ਜਿਹਾ ਬੀਜ ਬੀਜਦਾ ਉਹ ਜਿਹਾ ਹੀ ਫਲ ਧਰਤੀ ਖਾਣ ਵਾਸਤੇ ਦਿੰਦੀ ਹੈ। ਇਹ ਸੰਤ ਜਨਾਂ ਦਾ ਸੁਭਾਅ ਹੈ। ਜਿਹੜੇ ਗੁਰਮੁਖ ਜਨ ਹਨ ਪਰਮੇਸ਼ਰ ਦੀ ਬੰਦਗੀ ਕਰਨ ਵਾਲੇ ਸਾਧ ਸੰਗਤ, ਉਹਨਾਂ ਦੇ ਅੰਦਰ ਧੀਰਜ ਸ਼ਾਂਤ ਚਿੱਤ ਧਰਤੀ ਵਰਗਾ ਹੈ। ਹੋਰ ਸਪਸ਼ਟ ਕਰਨ ਵਾਸਤੇ ਦਾਸ ਇੱਕ ਬੇਨਤੀ ਕਰੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸੁਖਮਨੀ ਸਾਹਿਬ ਦੀ ਪਾਵਨ ਬਾਣੀ ਵਿੱਚ ਜਿਹੜੀ ਬ੍ਰਹਮ ਗਿਆਨੀ ਦੀ ਉਸਤਤ ਕੀਤੀ ਹੈ 8ਵੀਂ ਅਸ਼ਟਪਦੀ ਵਿੱਚ, ਉਹਦਾ ਪਹਿਲਾ ਪਦਾ ਜਦੋਂ ਆਪਾਂ ਪੜ੍ਹਦੇ ਹਾਂ ਤਾਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਨੇ ਬ੍ਰਹਮ ਗਿਆਨੀ ਦਾ ਸੁਭਾਅ ਦੱਸਿਆ ਹੈ। ਪਾਤਸ਼ਾਹ ਫੁਰਮਾਨ ਕਰਦੇ ਨੇ, ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ, ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕਉ ਸੋਖ, ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ ਜੈਸੇ ਰਾਜ ਰੰਕ ਕੋ ਲਾਗੈ ਤੁਲ ਪਵਾਨ, ਬ੍ਰਹਮ ਗਿਆਨੀ ਕੈ ਧੀਰਜ ਏਕ ਜਿਉਂ ਬਸਦਾ ਕੋਉ ਖੋਦੈ ਕੋਉ ਚੰਦਨ ਲੇਪ। ਇਹ ਧਰਤੀ ਦਾ ਦ੍ਰਿਸ਼ਟਾਂਤ ਹੈ। ਬ੍ਰਹਮ ਗਿਆਨੀ ਕਾ ਇਹ ਗੁਨਾਓ ਨਾਨਕ ਜਿਉਂ ਪਾਵਕ ਕਾ ਸਹਿਜ ਸੁਭਾਅ। ਹੁਣ ਦ੍ਰਿਸ਼ਟਾਂਤ ਸੰਸਾਰੀ ਨੇ, ਪਰੰਤੂ ਜੀਵਨ ਬ੍ਰਹਮ ਗਿਆਨੀ ਦਾ ਦੱਸਦੇ ਹਨ। ਦਾਸ ਨੇ ਜਿਹੜੀ ਸਭ ਤੋਂ ਪਹਿਲਾਂ ਬੇਨਤੀ ਕਰਨੀ ਹੈ, ਜੋ ਭਾਈ ਸਾਹਿਬ ਭਾਈ ਗੁਰਦਾਸ ਜੀ ਇਹਨਾਂ ਬਚਨਾਂ ਵਿੱਚ ਫੁਰਮਾਨ ਕਰ ਰਹੇ ਨੇ, ਕੋਈ ਹਰ ਮੰਦਰ ਕਰੈ ਕੋ ਕਰੈ ਅਰੂੜੀ, ਜਿਹਾ ਬੀਜੈ ਸੋਲਣੈ ਫਲ ਅੰਬ ਲਸੂੜੀ। ਪੰਚਮ ਗੁਰਦੇਵ ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਬਚਨ ਹਨ, ਬ੍ਰਹਮ ਗਿਆਨੀ ਕੈ ਧੀਰਜ ਏਕ। ਬ੍ਰਹਮ ਗਿਆਨੀ ਦੇ ਅੰਦਰ ਇੱਕ ਇਹ ਐਸਾ ਮਹਾਨ ਹੋਰ ਵੀ ਗੁਣਾਂ ਦੇ ਨਾਲ ਇਹ ਵੀ ਗੁਣ ਹੈ, ਉਹਦੇ ਅੰਦਰ ਧੀਰਜ ਬਹੁਤ ਜ਼ਿਆਦਾ ਹੈ। ਇੱਕ ਨਿਰੰਕਾਰ ਪਰਮਾਤਮਾ ਤੇ ਭਰੋਸਾ ਰੱਖ ਕੇ ਇੰਨੇ ਟਕਾ ਇੰਨੇ ਸਹਿਜ ਵਿੱਚ ਆ ਗਿਆ ਕਿ ਉਸ ਦੇ ਅੰਦਰ ਧੀਰਜ ਸਿਦਕ ਕਿਸ ਦੇ ਵਰਗਾ ਹੈ? ਧਰਤੀ ਵਰਗਾ। ਬ੍ਰਹਮ ਗਿਆਨੀ ਕੈ ਧੀਰਜ ਏਕ, ਜਿਉਂ ਬਸਦਾ ਕਉ ਖੋਦੈ ਕਉ ਚੰਦਨ ਲੇਪ। ਬਸਦਾ ਦਾ ਅਰਥ ਹੈ ਧਰਤੀ। ਜਿਵੇਂ ਕੋਈ ਬੰਦਾ ਧਰਤੀ ਨੂੰ ਖੋਦ ਰਿਹਾ, ਟੋਏ ਪੁੱਟ ਰਿਹਾ, ਖੂਹ ਪੁੱਟ ਰਿਹਾ, ਤੇ ਦੂਸਰੇ ਪਾਸੇ ਕੋਈ ਬੰਦਾ ਐਸਾ ਜਿਹੜਾ ਧਰਤੀ ਦੇ ਉੱਤੇ ਪੋਚੇ ਫੇਰਦਾ, ਚੰਦਨ ਲੇਪ, ਚੰਦਨ ਦਾ ਪੋਚਾ ਫੇਰਦਾ, ਚੰਦਨ ਦੇ ਲੇਪ ਕਰਦਾ ਧਰਤੀ ਦੇ। ਨਾ ਚੰਦਨ ਦੇ ਲੇਪ ਕਰਨ ਵਾਲੇ ਨੂੰ ਧਰਤੀ ਨੇ ਕਦੇ ਸ਼ਾਬਾਸ਼ ਦਿੱਤੀ ਹੈ, ਨਾ ਟੋਏ ਪੁੱਟਣ ਵਾਲੇ ਦਾ ਵਿਰੋਧ ਕੀਤਾ। ਬ੍ਰਹਮ ਗਿਆਨੀ ਨੂੰ ਕੋਈ ਚੰਗਾ ਆਖੇ, ਕੋਈ ਮਾੜਾ ਆਖੇ, ਕਿਸੇ ਨੇ ਬੁਰਾ ਕਹਿ ਦਿੱਤਾ, ਕਿਸੇ ਨੇ ਭਲਾ ਕਹਿ ਦਿੱਤਾ, ਕਹਿਣ ਲੱਗੇ ਅਸਰ ਹੀ ਕੋਈ ਨਹੀਂ, ਧੀਰਜ ਹੈ, ਸ਼ਾਂਤ ਟਿਕਿਆ ਹੋਇਆ ਅੰਦਰ। ਹੋਰ ਵੀ ਦਲੀਲਾਂ ਬ੍ਰਹਮ ਗਿਆਨੀ ਦੀ ਉਪਮਾ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀਆਂ। ਬ੍ਰਹਮ ਗਿਆਨੀ ਸਦਾ ਨਿਰਲੇਪ, ਸੰਸਾਰ ਚ ਰਹਿੰਦਾ ਹੋਇਆ ਵੀ ਸੰਸਾਰ ਤੋਂ ਅਲੱਗ ਹੈ, ਨਿਰਲੇਪ ਹੈ। ਜੈਸੇ ਜਲ ਮੈਂ ਕਮਲ ਅਲੇਪ, ਜਿਵੇਂ ਪਾਣੀ ਚ ਰਹਿ ਕੇ ਕਮਲ ਦਾ ਫੁੱਲ ਪਾਣੀ ਤੋਂ ਵੱਖਰਾ ਹੈ। ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ ਕੋ ਸੋਖ। ਬ੍ਰਹਮ ਗਿਆਨੀ ਦੇ ਅੰਦਰ ਕੋਈ ਦੋਖ ਨਹੀਂ ਹੈ, ਪਾਪ ਗੁਨਾ ਔਗੁਣ ਨਹੀਂ ਹੈ, ਦੁਨੀਆਂ ਦੇ ਰਸਾਂ ਕਸਾਂ ਵਿੱਚ ਮਸਤ ਨਹੀਂ ਹੈ। ਕਿਵੇਂ? ਜੈਸੇ ਸੂਰ ਸਰਬ ਕੋ ਸੋਖ, ਜਿਵੇਂ ਸੂਰਜ ਸਾਰੇ ਰਸਾਂ ਨੂੰ ਆਪਣੀ ਧੁੱਪ ਦੇ ਨਾਲ, ਕਿਰਨਾਂ ਨਾਲ ਸੋਖ ਲੈਂਦਾ, ਖਿੱਚ ਲੈਂਦਾ, ਸੁਕਾ ਦਿੰਦਾ, ਤਰ੍ਹਾਂ ਤਰ੍ਹਾਂ ਦੇ ਰਸਾਂ ਆਦਿਕ ਹਨ। ਤੋ ਸਾਧ ਸੰਗਤ, ਜਿਹੜਾ ਬ੍ਰਹਮ ਗਿਆਨੀ ਉਹ ਵਿਸ਼ੇ ਵਕਾਰ ਆਦਿਕ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਜੋ ਵੀ ਦੋਖ ਆਦਿਕ ਨੇ ਸੰਸਾਰ ਦੇ ਵਿੱਚ, ਉਹਨਾਂ ਨੂੰ ਸੁਕਾ ਦਿੰਦਾ, ਸਾੜ ਦਿੰਦਾ ਆਪਣੇ ਅੰਦਰੋਂ। ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ ਕੋ ਸੋਖ। ਬ੍ਰਹਮ ਗਿਆਨੀ ਕਹਿ ਦ੍ਰਿਸ਼ਟ ਸਮਾਨ, ਉਹਦੀ ਦ੍ਰਿਸ਼ਟੀ ਸਾਰਿਆਂ ਵਾਸਤੇ ਇੱਕੋ ਜਿਹੀ ਹੈ। ਜੈਸੇ ਰਾਜ ਰੰਕ ਕੋ ਲਾਗੈ ਤੁਲ ਪਵਾਨ, ਪਵਾਨ ਦਾ ਅਰਥ ਹੈ ਪਵਨ, ਹਵਾ। ਜਿਵੇਂ ਹਵਾ ਰਾਜੇ ਅਤੇ ਕੰਗਾਲ ਨੂੰ ਇੱਕੋ ਜਿਹੀ ਲੱਗਦੀ ਹੈ, ਬ੍ਰਹਮ ਗਿਆਨੀ ਸਾਰਿਆਂ ਨੂੰ ਇੱਕੋ ਨਜ਼ਰ ਨਾਲ, ਇੱਕੋ ਹੀ ਦ੍ਰਿਸ਼ਟੀ ਨਾਲ ਵੇਖਦਾ ਹੈ। ਬ੍ਰਹਮ ਗਿਆਨੀ ਕਹਿ ਧੀਰਜ ਏਕ, ਜਿਉਂ ਬਸਦਾ ਕਉ ਖੋਦੈ ਕਉ ਚੰਦਨ ਲੇਪ। ਧਰਤੀ ਉੱਤੇ ਕੋਈ ਚੰਦਨ ਦਾ ਲੇਪ ਕਰੇ, ਭਾਵੇਂ ਧਰਤੀ ਉੱਤੇ ਕੋਈ ਟੋਏ ਪੁੱਟੇ, ਖੂਹ ਪੁੱਟੇ ਤੇ ਖੋਦੇ ਧਰਤੀ ਨੂੰ, ਧਰਤੀ ਕਿਸੇ ਦਾ ਵਿਰੋਧ ਨਹੀਂ ਕਰਦੀ ਤੇ ਕਿਸੇ ਨੂੰ ਸ਼ਾਬਾਸ਼ ਨਹੀਂ ਦਿੰਦੀ, ਬ੍ਰਹਮ ਗਿਆਨੀ ਦੇ ਅੰਦਰ ਇਸ ਤਰ੍ਹਾਂ ਦੀ ਧੀਰਜ ਹੈ। ਬ੍ਰਹਮ ਗਿਆਨੀ ਕਾ ਇਹ ਹੈ ਗੁਨਾਓ, ਇੱਥੇ ਗੁਨਾਓ ਦਾ ਅਰਥ ਹੈ ਉਸਦਾ ਇਹ ਮਹਾਨ ਗੁਣ ਹੈ ਬ੍ਰਹਮ ਗਿਆਨੀ ਦਾ। ਬ੍ਰਹਮ ਗਿਆਨੀ ਕਹਿ ਇਹ ਹੈ ਗੁਨਾਓ, ਨਾਨਕ ਜਿਉਂ ਪਾਵਕ ਕਾ ਸਹਿਜ ਸੁਭਾਓ, ਜਿਵੇਂ ਪਾਵਕ ਦਾ ਅੱਗ ਦਾ ਸੁਭਾਅ ਹੈ, ਅੱਗ ਦੇ ਵਿੱਚ ਜੋ ਵੀ ਪਾ ਦਿੱਤਾ ਉਹਨੇ ਸਾੜ ਕੇ ਸੁਆਹ ਕਰ ਦਿੱਤਾ, ਅੱਗ ਵਿੱਚ ਜੋ ਵੀ ਪੈ ਗਿਆ ਅੱਗ ਨੇ ਸੁਆਹ ਕਰ ਦਿੱਤਾ, ਭਸਮ ਕਰ ਦਿੱਤਾ। ਬ੍ਰਹਮ ਗਿਆਨੀ ਜਿਹੜੇ, ਉਹਨਾਂ ਦੇ ਪਾਸ ਕੋਈ ਵੀ ਆ ਗਿਆ, ਉਹਨਾਂ ਦੇ ਸਾਰੇ ਵਿਕਾਰ ਤੇ ਪਾਪ ਔਗਣ ਸਾੜ ਦਿੰਦੇ। ਇਸ ਲਈ ਇਹ ਬ੍ਰਹਮ ਗਿਆਨੀ ਦਾ ਸੁਭਾਅ। ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਦਾਸ ਜੀ ਧਰਤੀ ਦਾ ਦ੍ਰਿਸ਼ਟਾਂਤ ਦੇ ਕੇ ਦੱਸ ਰਹੇ ਨੇ ਕਿ ਧਰਤੀ ਦੇ ਅੰਦਰ ਕਿਤਨੀ ਧੀਰਜ ਹੈ। ਪਹਿਲੀ ਪੰਕਤੀ 'ਚ ਇਹ ਦੱਸਿਆ, ਬਹੁਤ ਮਸਕੀਨੀ ਹੈ, ਗਰੀਬੀ ਵਾਲੀ ਹੈ, ਨਿਮਰਤਾ ਦੀ ਪੂੰਜੀ ਹੈ ਧਰਤੀ ਦੇ ਪਾਸ। ਫਿਰ ਨਾਲ ਕਹਿੰਦੇ ਨੇ ਸਾਰਿਆਂ ਤੋਂ ਨੀਵੀਂ ਹੈ, ਨਿਮਰਤਾ ਦੇ ਵਿੱਚ ਆ। ਤੇ ਜੇ ਕਿਸੇ ਨੇ ਸਾਧੂ ਨੂੰ ਮੱਥਾ ਟੇਕਣਾ, ਕਿਸੇ ਬ੍ਰਹਮ ਗਿਆਨੀ ਅੱਗੇ ਸਿਰ ਝੁਕਾਉਣਾ, ਗੁਰੂ ਅੱਗੇ ਨਮਸਕਾਰ ਕਰਨੀ ਹੈ, ਪਰਮਾਤਮਾ ਦੇ ਅੱਗੇ ਨਮਸਕਾਰ ਕਰਨੀ, ਤੇ ਮੱਥਾ ਧਰਤੀ ਦੇ ਉੱਤੇ ਰੱਖਿਆ ਜਾਂਦਾ, ਧਰਤੀ ਦੇ ਉੱਤੇ ਸਾਰੇ ਮੱਥੇ ਟੇਕਦੇ। ਤੋ ਭਾਈ ਗੁਰਦਾਸ ਜੀ ਕਹਿੰਦੇ ਤਿਸ ਮਣੀ ਨਾ ਮੂੜੀ, ਕਹਿਣ ਲੱਗੇ ਦੀ ਮਨੌਤ ਜਿਹੜੀ ਹੈ ਨਾ ਉਹ ਬੜੀ ਪਿਆਰੀ ਹੈ। ਇਸ ਧਰਤੀ ਦੇ ਉੱਤੇ ਸਾਰੇ ਦੇ ਸਾਰੇ ਨਮਸਕਾਰ ਕਰ ਰਹੇ ਹਨ। ਕੋਈ ਇਸ ਧਰਤੀ ਦੇ ਉੱਤੇ ਧਰਮ ਅਸਥਾਨ ਬਣਾ ਰਿਹਾ ਹੈ, ਕੋਈ ਸੰਸਾਰ ਜਗਤ ਦੇ ਵਿੱਚ ਆਪਾਂ ਤੱਕਦੇ ਹਾਂ, ਕੋਈ ਹਰ ਮੰਦਰ ਕਰੇ ਕੋ ਕਰੇ ਅਰੂੜੀ, ਕੋਈ ਹਰਿਮੰਦਰ ਬਣਾਵੇ, ਕੋਈ ਅਟੂੜੀ ਇਕੱਠੀ ਕਰੇ, ਪਰੰਤੂ ਧਰਤੀ ਦੇ ਉੱਤੇ ਕੋਈ ਅਸਰ ਨਹੀਂ ਹੈ। ਜੇ ਹਾ ਬੀਜੈ ਸੋ ਲੁਣ ਫਲ ਅੰਬ ਲਸੂੜੀ, ਕੋਈ ਅੰਬ ਦਾ ਦਰਖਤ ਬੀਜੇ, ਕੋਈ ਲਸੂੜੀ ਦਾ ਬੀਜ ਬੀਜੇ, ਫਲ ਉਹੋ ਜਿਹਾ ਹੀ ਲੁਣਦਾ ਹੈ, ਭਾਵ ਪ੍ਰਾਪਤ ਕਰਦਾ ਹੈ ਜੋ ਉਸਨੇ ਬੀਜਿਆ ਹੈ, ਜਿਹਾ ਬੀਜਿਆ ਸੋ ਲੈਣਾ। ਇਸ ਧਰਤੀ ਦੇ ਵਿੱਚ ਵੀ ਜੋ ਬੀਜਿਆ ਉਹ ਵੱਢਣਾ ਪੈਣਾ। ਇਸ ਲਈ ਬ੍ਰਹਮ ਗਿਆਨੀ ਨੂੰ ਵੀ ਇਸ ਗੱਲ ਦਾ ਪਤਾ ਹੈ ਕਿ ਮੈਂ ਇਸ ਸਰੀਰ ਰੂਪੀ ਖੇਤ ਦੇ ਵਿੱਚ, ਸਰੀਰ ਰੂਪੀ ਧਰਤੀ ਵਿੱਚ ਜੋ ਬੀਜਾਂਗਾ ਉਹ ਹੀ ਵੱਢਣਾ ਪੈਣਾ। ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਨਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾ। ਜਿਹਾ ਬੀਜਿਆ ਸੋ ਲਾਉਣਾ, ਕਰਮਾਂ ਸੰਦੜਾ ਖੇਤ, ਖੇਤ ਸਰੀਰ ਜੋ ਬੀਜੀ ਹੈ ਸੋ ਅੰਤ ਖਲੋਵਾ ਆਏ। ਸਰੀਰ ਰੂਪੀ ਖੇਤ ਵਿੱਚ ਜੋ ਬੀਜਿਆ ਉਹ ਅੰਤ ਵੇਲੇ ਫਲ ਉਹਦਾ ਭੋਗਣਾ ਪੈਣਾ ਹੈ। ਇਸ ਲਈ ਇਸ ਗੱਲ ਦਾ ਰੱਬ ਦੇ ਪਿਆਰੇ ਸੰਤ ਜਨਾਂ ਨੂੰ ਚੰਗੀ ਤਰ੍ਹਾਂ ਪਤਾ ਹੈ, ਕਿਉਂਕਿ ਉਹਨਾਂ ਦਾ ਸੁਭਾਅ ਧਰਤੀ ਵਰਗਾ ਹੈ। ਜੀਵਦਿਆਂ ਮਰ ਜੀਵਣਾ, ਜੋੜ ਗੁਰਮੁਖ ਜੂੜੀ ਸਾਹਿਬ। ਜਿਵੇਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਬਚਨ ਆਖੇ ਨਾ, ਜਿਉਂ ਵਸਦਾ ਕਉ ਖੋਦੈ ਕਉ ਚੰਦਨ ਲੇਪ, ਕਹਿਣ ਲੱਗੇ ਬਿਲਕੁਲ ਇਸੇ ਤਰ੍ਹਾਂ ਜਿਹੜੀ ਧਰਤੀ ਹੈ ਉਹਦੇ ਸੁਭਾਅ ਦੀ ਤਰ੍ਹਾਂ ਜਿਹੜੇ ਬ੍ਰਹਮ ਗਿਆਨੀ ਨੇ ਉਹ ਜੀਵਤ ਭਾਵ ਤੋਂ ਮਰ ਕੇ, ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਆਪਾਂ ਗਵਾ ਕੇ ਜੀਂਦੇ ਜੀ ਹਉਮੈ ਹੰਕਾਰ ਤੇ ਮੈਂ ਮੇਰੀ ਵੱਲੋਂ ਮਰ ਕੇ ਫਿਰ ਸਤ ਸੰਗਤ ਦੇ ਵਿੱਚ ਜ਼ਿੰਦਗੀ ਜਿਉਂਦੇ ਨੇ ਤੇ ਗੁਰਮੁਖਾਂ ਦੇ ਜੋੜ ਵਿੱਚ ਜੁੜਦੇ ਹਨ। ਬਚਨ ਫਿਰ ਸੁਣ ਲੈਣੇ, ਜੀਵਦਿਆਂ ਮਰ ਜੀਵਣਾ, ਗੁਰਪ੍ਰਸਾਦੀ ਜੀਵਤ ਮਰੈ, ਉਲਟੀ ਹੋਵੇ ਮਤ ਬਦਲਾਹੋ, ਨਾਨਕ ਮੈਲ ਨਾ ਲੱਗਈ ਨਾ ਫਿਰ ਜੋਨੀ ਪਾਹੋ। ਜੀਵਦਿਆਂ ਮਰ ਜੀਵਣਾ, ਜਿਉਂਦੇ ਜੀ ਹਉਮੈ ਹੰਕਾਰ ਤੇ ਮੈਂ ਮੇਰੀ ਵੱਲੋਂ ਮਰ ਕੇ ਜੀਵਣਾ, ਇਹ ਗੁਰਮੁਖ ਜਨਾਂ ਦਾ ਜੀਵਨ ਹੈ। ਜੁੜ ਗੁਰਮੁਖ ਜੂੜੀ, ਸਾਧ ਸੰਗਤ ਫਿਰ ਉਹ ਗੁਰਮੁਖਾਂ ਦੇ ਜੋੜ ਵਿੱਚ ਜੁੜਦੇ ਆ, ਗੁਰਸਿੱਖਾਂ ਦੀ ਸੰਗਤ ਵਿੱਚ ਜੁੜਦੇ ਹਨ। ਭਾਵ ਸੰਸਾਰ ਜਗਤ ਵਿੱਚ ਵਿਚਰਦਿਆਂ ਉਹਨਾਂ ਨੇ ਹਉਮੈ ਹੰਕਾਰ, ਮੈਂ ਮੇਰੀ ਤੇ ਆਪਣਤ ਵੱਲੋਂ ਆਪਣੇ ਆਪ ਨੂੰ ਮਾਰ ਲਿਆ, ਫਿਰ ਜ਼ਿੰਦਗੀ ਜੀਂਦੇ ਹਨ। ਤੇ ਧਰਤੀ ਦਾ ਸੁਭਾਅ, ਲੱਤਾਂ ਹੇਠ ਲਤਾੜੀ ਹੈ ਗੱਤ ਸਾਧਾਂ ਧੂੜੀ, ਉਹੋ ਹੀ ਧਰਤੀ ਲੱਤਾਂ ਦੇ ਥੱਲੇ ਪੈਰਾਂ ਦੇ ਥੱਲੇ ਲਤਾੜੀ ਵੀ ਜਾ ਰਹੀ ਹੈ। ਤੇ ਸਾਧ ਸੰਗਤ, ਸਾਧ ਜਨਾਂ ਦੇ ਚਰਨਾਂ ਦੀ ਧੂੜੀ ਵੀ ਧਰਤੀ ਨੂੰ ਹੀ ਲੱਗ ਰਹੀ ਹੈ, ਇਹ ਚੇਤੇ ਰੱਖਿਓ। ਸਾਧ ਜਨ ਰੱਬ ਦੀ ਬੰਦਗੀ ਵਾਲੇ ਜਿਹੜੇ ਨਾ, ਉਹ ਇਸ ਧਰਤੀ ਦੇ ਉੱਤੇ ਗੁਰੂ ਪੀਰ ਜੋ ਆਏ ਇਸ ਧਰਤੀ ਦੇ ਉੱਤੇ ਉਹਨਾਂ ਦੇ ਚਰਨ ਪਏ ਆ, ਇਸ ਧਰਤੀ ਨੂੰ ਉਹਨਾਂ ਦੀ ਸ਼ੋਅ ਵੀ ਪ੍ਰਾਪਤ ਹੈ ਜਿਹੜੇ ਗੁਰਮੁਖ ਜਨ ਨੇ, ਸਾਧ ਸੰਗਤ। ਇਸ ਲਈ ਉਹ ਗੁਰਮੁਖ ਜਨਾਂ ਦੀ, ਪ੍ਰਭੂ ਦੇ ਪਿਆਰਿਆਂ ਦੀ ਸੰਗਤ ਕਰਦੇ ਹਨ ਅਤੇ ਆਪਣੇ ਆਪ ਨੂੰ, ਜਿਵੇਂ ਧਰਤੀ ਸਭ ਤੋਂ ਨੀਵੀਂ ਹੈ, ਪੈਰਾਂ ਦੇ ਹੇਠ ਲਤਾੜੀ ਜਾ ਰਹੀ ਹੈ, ਗੁਰਮੁਖ ਜਨ ਜਿਹੜੇ ਨੇ ਸਾਧ ਸੰਗਤ ਸਾਰਿਆਂ ਦੇ ਚਰਨਾਂ ਦੀ ਧੂੜੀ ਬਣ ਕੇ, ਖਾਕ ਬਣ ਕੇ, ਸਾਧੂ ਸੰਤਾਂ ਦੇ ਪੈਰਾਂ ਦੀ ਖਾਕ ਬਣ ਕੇ ਰਹਿੰਦੇ ਨੇ। ਜੀਵਨ ਉਹਨਾਂ ਦਾ ਕੀ, ਦਾਨ ਮਹਿੰਡਾ ਤਲੀ ਖਾਕ, ਜੇ ਮਿਲੈ ਤਾਂ ਮਸਤਕ ਲਾਈਐ, ਕੂੜਾ ਲਾਲਚ ਛੱਡੀਐ, ਹੋਏ ਇੱਕ ਮਨ ਅਲੱਖ ਤੇ ਆਈਐ, ਫਲ ਤੇ ਵੇਹੋ ਪਾਈਐ, ਜੇ ਵੇਹੀ ਕਾਰ ਕਮਾਈਐ, ਜਿਹਾ ਬੀਜਿਆ ਸੋ ਲੈਣਾ, ਕਰਮਾਂ ਸੰਦੜਾ ਖੇਤ, ਜੇ ਵੇਹੀ ਕਾਰ ਕਮਾਈਐ, ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਤਿੰਨਾਂ ਦੀ ਪਾਈਐ, ਮਤ ਥੋੜੀ ਸੇਵ ਗਵਾਈਐ। ਕੀਰਤਨ 16 ਸਾਹਿਬ ਦਾ ਰਾਤ ਨੂੰ ਸੌਣ ਲੱਗਿਆਂ ਸਿੱਖ ਪਾਠ ਕਰਦਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸ਼ਾਮ ਨੂੰ, ਰਾਤ ਨੂੰ ਦੀਵਾਨਾਂ ਦੀ ਸਮਾਪਤੀ ਤੋਂ ਬਾਅਦ ਧਰਮ ਅਸਥਾਨ ਗੁਰਦੁਆਰਿਆਂ ਚ ਵੀ, ਸੁੱਖ ਆਸਣ ਵੇਲੇ ਵੀ ਕੀਰਤਨ 16 ਸਾਹਿਬ ਦੀ ਬਾਣੀ ਪੜ੍ਹੀ ਜਾਂਦੀ। ਅਖੀਰਲੀਆਂ ਪੰਕਤੀਆਂ ਪੜ੍ਹੋ। ਧੰਨ ਗੁਰੂ ਅਰਜਨ ਦੇਵ ਸਾਹਿਬ ਦਾਤਾ ਜੀ ਕਹਿੰਦੇ, ਅੰਤਰ ਜਾਮੀ ਪੁਰਖ ਵਧਾਤੇ, ਸ਼ਰਧਾ ਮਨ ਕੀ ਪੂਰੇ। ਅੰਦਰ ਦੀ ਜਾਣਨ ਵਾਲਿਆ, ਹੇ ਮੇਰੇ ਵਾਹਿਗੁਰੂ, ਸਾਰਿਆਂ ਵਿੱਚ ਵਿਆਪਕ ਨਿਰੰਕਾਰ ਪਰਮਾਤਮਾ, ਸਾਰਿਆਂ ਦੇ ਮੱਥੇ ਦੇ ਲੇਖ ਲਿਖਣ ਵਾਲੇ ਮੇਰੇ ਵਿਧਾਤੇ, ਮੇਰੇ ਦਿਲ ਦੀ ਇੱਕ ਸ਼ਰਧਾ ਪੂਰੀ ਕਰ, ਮੇਰੇ ਅੰਦਰ ਦੀ ਮੰਗ ਪੂਰੀ ਕਰ, ਇੱਕ ਮੇਰੀ ਤਮੰਨਾ ਹੈ। ਕੀ ਹੈ ਜੀ ਸ਼ਰਧਾ, ਕੀ ਹੈ ਤਮੰਨਾ? ਅੰਤਰ ਜਾਮੀ ਪੁਰਖ ਵਿਧਾਤੇ, ਸ਼ਰਧਾ ਮਨ ਕੀ ਪੂਰੇ। ਵਾਹਿਗੁਰੂ ਅੱਗੇ ਅਰਦਾਸ, ਨਾਨਕ ਦਾਸ ਇਹ ਹੈ ਸੁੱਖ ਮੰਗ ਹੈ, ਮੈਂ ਤੇ ਤੇਰਾ ਦਾਸ ਤੇਰੇ ਕੋਲ ਇਹੋ ਹੀ ਸੁੱਖ ਮੰਗਦਾ। ਕਿਹੜਾ ਸੁੱਖ? ਮੋਕੋ ਕਰ ਸੰਤਨ ਕੀ ਤੂਰੇ। ਇੱਕ ਤੇ ਹੁੰਦਾ ਨਾ ਉਹਨਾਂ ਦੇ ਚਰਨਾਂ ਦੀ ਧੂੜੀ ਮੰਗਣੀ ਸਾਧੂਆਂ ਦੀ, ਸੰਤ ਜਨਾਂ ਦੇ ਪੈਰਾਂ ਦੀ ਖਾਕ ਪ੍ਰਾਪਤ ਕਰਕੇ ਮੱਥੇ ਤੇ ਲਾਉਣੀ, ਨਹੀਂ, ਕਹਿੰਦੇ ਮੋਕੋ ਕਰ ਸੰਤਨ ਕੀ ਤੂਰੇ, ਮੈਨੂੰ ਸੰਤ ਜਨਾਂ ਦੇ ਚਰਨਾਂ ਦੀ ਧੂੜੀ ਕਰ ਦੇ, ਬਣਾ ਦੇ ਉਹਨਾਂ ਦੇ ਪੈਰਾਂ ਦੀ ਖਾਕ। ਸਿਰ ਤਿੰਨ ਵਿੱਟੋਂ ਤਲ ਰੋਲੀ ਹੈ, ਪਾਤਸ਼ਾਹ ਬਾਣੀ ਚ ਇੱਥੋਂ ਤੱਕ ਵੀ ਕਹਿੰਦੇ, ਜੇ ਮੇਰਾ ਚਿੱਤ ਕਰਦਾ ਮੇਰੇ ਵਾਹਿਗੁਰੂ, ਮੇਰਾ ਸਿਰ ਗੁਰਮੁਖ ਜਨਾਂ ਦੇ ਚਰਨਾਂ ਦੇ ਵਿੱਚ ਰੁਲਦਾ ਰਹੇ, ਸਾਧ ਜਨਾਂ ਦੇ, ਗੁਰਮੁਖ ਜਨਾਂ ਦੇ, ਬ੍ਰਹਮ ਗਿਆਨੀਆਂ ਮਹਾਂਪੁਰਸ਼ਾਂ ਦੇ ਪੈਰਾਂ ਵਿੱਚ ਸਿਰ ਰੱਖਦੇ ਹਾਂ। ਜੋ ਦੀਸੈ ਗੁਰ ਸਿੱਖੜਾ, ਤੇ ਸੰਨੇ ਮੰਨੇ ਲਾਗੋਂ ਪਾਏ ਜੀਓ ਆਖਾਂ ਬਿਰਥਾ ਜੀ ਕੀ ਗੁਰਸੱਜਣ ਦੇਹੋ ਮਿਲਾਏ ਜੀਓ। ਤੋ ਸਾਧ ਸੰਗਤ ਪਾਤਸ਼ਾਹ ਭਾਈ ਗੁਰਦਾਸ ਜੀ ਕਹਿ ਰਹੇ ਨੇ ਜਿਹੜੇ ਐਸੇ ਗੁਰਮੁਖ ਜਨ ਹਨ ਗੁਰਸਿੱਖ ਪਿਆਰੇ ਹਨ ਉਹਨਾਂ ਦਾ ਸੁਭਾਅ ਇਸ ਤਰ੍ਹਾਂ ਧਰਤੀ ਦੀ ਤਰ੍ਹਾਂ ਨਿਮਰਤਾ ਦੇ ਵਿੱਚ ਆਪਾ ਗਵਾ ਕੇ ਜ਼ਿੰਦਗੀ ਜੀਂਦੇ ਹਨ ਮਾਲਕ ਦੇ ਚਰਨਾਂ ਵਿੱਚ ਪ੍ਰਵਾਨ ਹੋ ਜਾਂਦੇ ਹਨ। ਵਾਰ ਨੌਵੀਂ ਦੀ ਪੌੜੀ ਵੀਹਵੀਂ ਵਿੱਚ ਹੋਰ ਦ੍ਰਿਸ਼ਟਾਂਤ ਦੇ ਕੇ ਪਾਣੀ ਆਦਿਕ ਦਾ ਜਲ ਦਾ ਦ੍ਰਿਸ਼ਟਾਂਤ ਦੇ ਕੇ ਫਿਰ ਬਚਨ ਉਚਾਰਨ ਕਰ ਰਹੇ ਨੇ। ਜਿਉਂ ਪਾਣੀ ਨਿਮ ਚੱਲ ਦਾ ਨੀਵਾਨ ਚਲਾਇਆ ਸਭਨਾ ਰੰਗਾਂ ਨੂੰ ਮਿਲੈ ਰਲ ਜਾਏ ਰਲਾਇਆ ਪਰ ਉਪਕਾਰ ਕਮਾਮ ਦਾ ਉਨ ਆਪ ਗਵਾਇਆ ਕਾਠ ਨਾ ਡੋਬੈ ਪਾਲਕੈ ਸੰਗ ਲੋਹ ਤਰਾਇਆ ਵੁੱਠੇ ਮੀਂਹ ਸੁਕਾਲ ਹੋਏ ਰਸ ਕਸ ਉਪਜਾਇਆ ਜੀਵਦਿਆਂ ਮਰ ਸਾਧ ਹੋਏ ਸਫਲਿਓ ਜਗ ਆਇਆ ਜੀਵਦਿਆਂ ਮਰ ਸਾਧ ਹੋਏ ਸਫਲਿਓ ਜਗ ਆਇਆ। ਜਿਉਂ ਪਾਣੀ ਨਿਮ ਚੱਲਦਾ ਨੀਵਾਨ ਚਲਾਇਆ, ਕਹਿਣ ਲੱਗੇ ਜਿਹੜੇ ਗੁਰਸਿੱਖ ਨੇ ਨਾ ਉਹ ਐਸੇ ਪਰਉਪਕਾਰੀ ਹਨ ਪਾਣੀ ਦੀ ਤਰ੍ਹਾਂ ਜਿਵੇਂ ਪਾਣੀ ਨਿਮ ਕੇ ਨਿਮਰੀ ਭੂਤ ਹੋ ਕੇ ਭਾਵ ਨਿਵਾਣ ਵਾਲੇ ਪਾਸੇ ਨੂੰ ਚੱਲਦਾ ਹੈ, ਜਿੱਥੇ ਨੀਵੀਂ ਜਗ੍ਹਾ ਉੱਥੇ ਚਲੇ ਜਾਂਦਾ। ਜਿਹੜੇ ਗੁਰਮੁਖ ਜਨ ਹਨ ਗੁਰੂ ਦੇ ਸਿੱਖ ਨੇ ਸਾਧ ਸੰਗਤ ਉਹ ਸੰਸਾਰ ਜਗਤ ਵਿੱਚ ਨਿਮਰਤਾ ਦੇ ਨਾਲ ਸੰਸਾਰ ਜਗਤ ਵਿੱਚ ਦੁਨੀਆਂ ਦੇ ਵਿੱਚ ਵਿਚਰਦੇ ਹਨ, ਭਾਵ ਮਨ ਬਿਰਤੀ ਕਰਕੇ ਉਹ ਨਿਮ ਕੇ ਚੱਲਦੇ ਹਨ, ਜਿਵੇਂ ਪਾਣੀ ਨਿਵਾਣ ਵਾਲੇ ਪਾਸੇ ਨੂੰ ਨੀਵੀਂ ਜਗ੍ਹਾ ਵੱਲ ਨੂੰ ਵਹਿੰਦਾ ਹੈ। ਸਭਨਾ ਰੰਗਾਂ ਨੂੰ ਮਿਲੈ ਰਲ ਜਾਏ ਰਲਾਇਆ, ਸਾਰਿਆਂ ਰੰਗਾਂ ਵਿੱਚ ਰਲਾਇਆ ਹੋਇਆ ਰਲ ਮਿਲ ਜਾਂਦਾ ਹੈ, ਕਿਸੇ ਨਾਲ ਦੁੱਖ ਨਹੀਂ ਕਰਦਾ, ਕਿਸੇ ਨਾਲ ਦਵੈਸ਼ ਨਹੀਂ ਰੱਖਦਾ, ਕਿਸੇ ਨਾਲ ਈਰਖਾ ਨਹੀਂ ਕਰਦਾ। ਜਿਹੜਾ ਪਾਣੀ ਹੈ ਉਹਦਾ ਆਪਣਾ ਕੋਈ ਰੰਗ ਨਹੀਂ ਹੈ, ਜਿਹੜੇ ਰੰਗ ਵਿੱਚ ਪਾਓ ਉਸੇ ਰੰਗ ਦਾ ਹੋ ਜਾਂਦਾ, ਭਾਵ ਆਪਣੇ ਹਾਣੀਆਂ ਨਾਲ ਇੱਕੋ ਜਿਹਾ ਵਿਚਰਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਕ ਪੌੜੀ ਹੋਰ ਵੀ ਉਚਾਰਨ ਕੀਤੀ ਹੈ ਪਾਣੀ ਦੇ ਬਾਰੇ ਚ, ਔਰ ਇੱਥੋਂ ਤੱਕ ਉੱਥੇ ਬਚਨ ਆਖੇ ਗੁਰਸਿੱਖੀ ਦੀ ਇਹ ਨਿਸ਼ਾਨੀ, ਇਹ ਗੁਰਸਿੱਖੀ ਦੀ ਨਿਸ਼ਾਨੀ ਹੈ। ਭਾਈ ਗੁਰਦਾਸ ਜੀ ਨੇ ਆਖਿਆ ਪਾਣੀ ਦੀ ਤਰ੍ਹਾਂ ਤੇਰਾ ਜੀਵਨ ਤੇਰੀ ਜ਼ਿੰਦਗੀ ਬਣ ਜਾਏ, ਧਰਤੀ ਪੈਰਾਂ ਹੇਠ ਹੈ, ਧਰਤੀ ਹੇਠ ਵਸੰਦਾ ਪਾਣੀ, ਕਿੰਨੀ ਨਿਮਰਤਾ। ਕਹਿੰਦੇ ਧਰਤੀ ਸਾਡੇ ਪੈਰਾਂ ਥੱਲੇ ਤੇ ਪਾਣੀ ਧਰਤੀ ਤੋਂ ਵੀ ਥੱਲੇ, ਧਰਤੀ ਪੈਰਾਂ ਹੇਠ ਹੈ, ਧਰਤੀ ਹੇਠ ਵਸੰਦਾ ਪਾਣੀ, ਪਾਣੀ ਚੱਲੇ ਨਿਵਾਣ ਨੂੰ ਨਿਰਮਲ ਸੀਤਲ ਸੁੱਧ ਪੁਰਾਣੀ। ਸੰਸਾਰ ਜਗਤ ਦੇ ਵਿੱਚ ਪਾਣੀ ਦੀ ਤਰ੍ਹਾਂ ਵੀ ਤੇਰੀ ਜ਼ਿੰਦਗੀ ਬਣ ਜਾਏ, ਤੇਰਾ ਜੀਵਨ ਬਣ ਜਾਏ। ਇੱਕ ਹੋਰ ਪੰਕਤੀ ਆਪ ਸੰਗਤਾਂ ਨਾਲ ਸਾਧ ਸੰਗਤ ਸਾਂਝੀ ਕਰਦੇ ਆ, ਸਾਰੀ ਪੌੜੀ ਨਹੀਂ ਸਾਂਝੀ ਕਰ ਰਿਹਾ ਕਿਉਂਕਿ ਉਹ ਸਾਰੀ ਪੌੜੀ ਦੀ ਵਿਚਾਰ ਵਿਆਖਿਆ ਇਹਨਾਂ ਸਾਰੀਆਂ ਵਾਰਾਂ ਦੇ ਵਿੱਚ ਵਿਖਿਆਨ ਦੇ ਵਿੱਚ ਆ ਜਾਣੀ। ਇੱਥੋਂ ਤੱਕ ਭਾਈ ਗੁਰਦਾਸ ਜੀ ਪਾਣੀ ਦੇ ਬਾਰੇ ਚ ਕਹਿੰਦੇ, ਕਹਿਣ ਲੱਗੇ ਤੱਤਾ ਵੀ ਹੋਵੇ ਨਾ, ਜਿਹੜਾ ਪਾਣੀ ਹੈ ਤੱਤਾ ਹੋਵੇ ਧੁੱਪ ਵਿੱਚ ਛਾਵੇਂ ਠੰਡਾ ਵਿਰਤੀ ਹਾਣੀ, ਤਪਦਾ ਪਰ ਉਪਕਾਰ ਠੰਡੇ ਪਰ ਉਪਕਾਰ ਵਿਆਣੀ। ਜਿਹੜਾ ਪਾਣੀ ਹੈ ਨਾ ਜੇ ਤੱਤਾ ਕਰੋਗੇ ਤਾਂ ਵੀ ਪਰ ਉਪਕਾਰ ਹੀ ਕਰਦਾ, ਗਰਮ ਕਰਦੇ ਹੋ ਪਾਣੀ ਨੂੰ। ਆਪਾਂ ਕਹਿੰਦੇ ਆਪਾਂ ਇਸ਼ਨਾਨ ਕਰ ਲਈਏ, ਕੱਪੜੇ ਧੋ ਲਈਏ, ਬਸਤਰ ਧੋ ਲਈਏ, ਤੱਤੇ ਪਾਣੀ ਨਾਲ ਧੋਣੇ, ਤਪਦਾ ਪਰ ਉਪਕਾਰ, ਤੇ ਜੇ ਠੰਡਾ ਠੰਡੇ ਪਰ ਉਪਕਾਰ ਵਿਆਣੀ, ਜੇ ਠੰਡਾ ਤੇ ਤਾਂ ਵੀ ਸੀਤਲਤਾ ਹੀ ਦਿੰਦਾ, ਸ਼ਾਂਤੀ ਦਿੰਦਾ, ਪਿਆਸ ਬੁਝਾਉਂਦਾ। ਕਹਿਣ ਲੱਗੇ ਜੇ ਤੱਤਾ ਵੀ ਹੋਵੇ ਅੱਗ ਤੇ ਵੀ ਰੱਖਿਆ ਹੋਵੇ, ਅਗਨ ਬੁਝਾਏ ਤਪਤ ਵਿੱਚ, ਠੰਡਾ ਹੋਵੇ ਬਿਲਮ ਨਾ ਆਣੀ। ਜਿਹੜਾ ਪਾਣੀ ਹੈ ਨਾ ਕਹਿਣ ਲੱਗੇ ਉਹਨੂੰ ਅੱਗ ਦੇ ਉੱਤੇ ਵੀ ਰੱਖ ਦੋ ਉਬਲਦਾ ਹੋਏ, ਪਰੰਤੂ ਜੇ ਕਿਤੇ ਅੱਗ ਦੇ ਉੱਤੇ ਉਬਲਦੇ ਹੋਏ ਨੂੰ ਵੀ ਡੋਲ ਦੀਏ ਤਾਂ ਵੀ ਅੱਗ ਬੁਝਾ ਦਿੰਦਾ। ਇਹੋ ਜਿਹਾ ਪਾਣੀ ਦਾ ਸੁਭਾਅ ਪਰ ਉਪਕਾਰ ਹੈ, ਉਹਦੇ ਕੋਲ ਪਾਣੀ ਦੇ ਅੰਦਰ ਪਰ ਉਪਕਾਰ ਹੀ ਪਰ ਉਪਕਾਰ ਹੈ, ਭਾਵ ਜਿਹੜਾ ਗੁਰਸਿੱਖ ਹੈ ਉਹਦੇ ਅੰਦਰ ਸ਼ਾਂਤ ਰਸ ਹੈ ਤਾਂ ਵੀ ਦੂਸਰਿਆਂ ਨੂੰ ਸੁੱਖ ਹੀ ਦਿੰਦਾ, ਉਹਦੇ ਅੰਦਰ ਵੀਰ ਰਸ ਹੈ ਜੰਗ ਦੇ ਮੈਦਾਨ ਵਿੱਚ ਜੂਝ ਰਿਹਾ ਤਾਂ ਵੀ ਦੂਸਰਿਆਂ ਨੂੰ ਸੁੱਖ ਹੀ ਦਿੰਦਾ ਤੇ ਗੁਲਾਮੀ ਦੀਆਂ ਜੰਜੀਰਾਂ ਹੀ ਕੱਟਦਾ। ਗੁਰਸਿੱਖੀ ਦੀ ਇਹ ਨਿਸ਼ਾਨੀ, ਇਹ ਗੁਰਸਿੱਖੀ ਦੀਆਂ ਨਿਸ਼ਾਨੀਆਂ ਨੇ ਜਿਹੜੇ ਗੁਰਸਿੱਖ ਦੇ ਵਿੱਚ ਗੁਣ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਇਹਨਾਂ ਬਚਨਾਂ ਵਿੱਚ ਵੀ ਉਸ ਪਾਣੀ ਦਾ ਹੀ ਦ੍ਰਿਸ਼ਟਾਂਤ ਦੇ ਰਹੇ। ਸਭਨਾ ਰੰਗਾਂ ਨੂੰ ਮਿਲੈ ਰਲ ਜਾਏ ਰਲਾਇਆ, ਸਾਰਿਆਂ ਰੰਗਾਂ ਵਿੱਚ ਰਲਾਇਆ ਹੋਇਆ ਰਲ ਜਾਂਦਾ ਹੈ, ਕਿਸੇ ਨਾਲ ਦਵੈਸ਼ ਨਹੀਂ ਕਰਦਾ, ਕਿਸੇ ਨਾਲ ਈਰਖਾ ਨਹੀਂ ਕਰਦਾ ਕਿ ਮੈਂ ਤੇਰੇ ਰੰਗ ਦਾ ਨਹੀਂ ਹੋਣਾ, ਭਾਵ ਸਾਰਿਆਂ ਨਾਲ ਪਿਆਰ ਕਰਦਾ, ਆਪਣਾ ਕੋਈ ਰੰਗ ਨਹੀਂ ਹੈ। ਜਿਹੜਾ ਗੁਰਸਿੱਖ ਹੈ ਉਹ ਜਿੱਥੇ ਵੀ ਸੰਸਾਰ ਜਗਤ ਦੇ ਵਿੱਚ ਜਾਂਦਾ ਹੈ, ਇਹ ਨਹੀਂ ਕਿ ਉਹ ਦੂਸਰਿਆਂ ਮਤਾਂ ਮਜ਼ਹਬਾਂ ਦੇ ਵਿੱਚ ਗਲਤਾਨ ਹੋ ਜਾਂਦਾ ਹੈ। ਨਹੀਂ, ਸਾਧ ਸੰਗਤ ਉਹ ਜਿੱਥੇ ਵੀ ਜਾਂਦਾ ਉਹ ਸਾਰਿਆਂ ਨਾਲ ਪਿਆਰ ਕਰਦਾ ਹੈ, ਕਿਸੇ ਨਾਲ ਦਵੈਸ਼, ਕਿਸੇ ਨਾਲ ਈਰਖਾ ਨਹੀਂ, ਕਿਸੇ ਨੂੰ ਦੁੱਖ ਨਹੀਂ ਦਿੰਦਾ। ਪਰ ਉਪਕਾਰ ਕਮਾਉਂਦਾ ਉਹਨ ਆਪ ਗਵਾਇਆ, ਸੰਸਾਰ ਦੇ ਵਿੱਚ ਆਪਾ ਗਵਾ ਕੇ ਸਮਝ ਲਓ ਪਰਉਪਕਾਰ ਹੀ ਕਰਦਾ ਹੈ। ਜਿਹੜਾ ਪਾਣੀ ਹੈ ਨਾ, ਉਹ ਪਰਉਪਕਾਰ ਹੀ ਕਰਦਾ ਹੈ, ਦੂਸਰਿਆਂ ਦੀ ਮੈਲ ਵੀ ਲਾਉਂਦਾ ਹੈ, ਦੂਸਰਿਆਂ ਨੂੰ ਸ਼ਾਂਤੀ ਵੀ ਦਿੰਦਾ ਹੈ, ਠੰਡਕ ਅਤੇ ਸੀਤਲਤਾ ਵੀ ਸਾਰਿਆਂ ਨੂੰ ਦਿੰਦਾ ਹੈ। ਕਾਠ ਨਾ ਡੋਬੈ ਪਾਲ ਕਹਿ ਸੰਗ ਲੋਹ ਤਰਾਇਆ। ਜਿਹੜਾ ਕਾਠ ਹੈ ਭਾਵ ਲੱਕੜ, ਲੱਕੜ ਨੂੰ ਪਾਲ ਕੇ ਡੋਬਦਾ ਨਹੀਂ, ਸਗੋਂ ਉਸ ਦੇ ਨਾਲ ਲੋਹੇ ਨੂੰ ਵੀ ਤਾਰ ਦਿੰਦਾ ਹੈ। ਕਿਵੇਂ? ਹੁਣ ਬਚਨ ਸੁਣਨੇ, ਸਾਧ ਸੰਗਤ ਸੰਸਾਰ ਜਗਤ ਵਿੱਚ ਦੁਨੀਆਂ ਦੇ ਵਿੱਚ ਵਿਚਰਦੇ ਹਾਂ, ਆਪਾਂ ਇਹ ਨਿੱਤ ਤੱਕਦੇ ਹਾਂ ਕਿ ਜਿਹੜੀ ਲੱਕੜ ਆ ਉਹਨੂੰ ਕਿਸ ਨੇ ਪਾਲਿਆ ਹੈ, ਉਹਦਾ ਪਾਲਣ ਪੋਸ਼ਣ ਕਿਸ ਨੇ ਕੀਤਾ? ਪਾਣੀ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਕ ਹੋਰ ਬਚਨ ਵਰਤੇ, ਕਹਿਣ ਲੱਗੇ ਮੈਂ ਦਰਿਆ ਦੇ ਕਿਨਾਰੇ ਤੇ ਖੜਾ, ਦਰਿਆ ਦੇ ਪਾਣੀ ਦੇ ਉੱਤੇ ਬੇੜੀ ਤਰਦੀ ਆਉਂਦੀ ਹੈ, ਤੇ ਬੇੜੀ ਦਾ ਜਿਹੜਾ ਅਗਲਾ ਹਿੱਸਾ ਹੈ, ਜਦੋਂ ਬੇੜੀ ਚੱਲਦੀ ਹੈ ਪਾਣੀ ਦੇ ਉੱਪਰ, ਤੇ ਇੰਜ ਮਹਿਸੂਸ ਹੁੰਦਾ ਕਿ ਜਿਵੇਂ ਪਾਣੀ ਦੇ ਉੱਤੇ ਆਰਾਂ ਚੱਲ ਰਿਹਾ, ਐਂ ਸੱਜੇ ਖੱਬੇ ਪਾਸੇ ਨੂੰ ਬੇੜੀ ਪਾਣੀ ਹਟਾਈ ਜਾਂਦੀ ਹੈ ਤੇ ਪਾਣੀ ਨੂੰ ਚੀਰ ਚੀਰ ਕੇ ਬੇੜੀ ਅੱਗੇ ਆ ਰਹੀ। ਭਾਈ ਗੁਰਦਾਸ ਜੀ ਕਹਿਣ ਲੱਗੇ ਮੈਂ ਪਾਣੀ ਨੂੰ ਪੁੱਛਣ ਲੱਗ ਪਿਆ, ਦਰਿਆ ਦਿਆ ਪਾਣੀਆਂ, ਤੇਰੇ ਵਿੱਚ ਛੋਟੀ ਜਿਹੀ ਸੂਈ ਸੁੱਟੀ ਹੈ ਲੋਹੇ ਦੀ, ਤੂੰ ਡੋਬ ਦੇਣਾ। ਛੋਟੀ ਜਿਹੀ ਲੋਹੇ ਦੀ ਕੋਈ ਚੀਜ਼ ਤੇਰੇ ਵਿੱਚ ਸੁੱਟੀ ਹੈ, ਕੋਈ ਪੱਥਰ ਸੁੱਟੀ ਹੈ, ਤੂੰ ਉਹਨੂੰ ਡੋਬ ਦੇਣਾ। ਏਡੀ ਵੱਡੀ ਬੇੜੀ ਤੇਰੇ ਉੱਪਰ ਚੱਲ ਰਹੀ ਹੈ, ਉਸ ਨੂੰ ਕਿਉਂ ਨਹੀਂ ਡੋਬਦਾ? ਇਹਨੂੰ ਵੀ ਡੋਬ। ਛੋਟਾ ਜਿਹਾ ਪੱਥਰ ਸੁੱਟੀਏ ਤੇ ਡੋਬ ਦੇਵੇਂ, ਛੋਟਾ ਜਿਹਾ ਲੋਹੇ ਦਾ ਕਿਣਕਾ ਸੁੱਟੀਏ ਤੇ ਡੋਬ ਦੇਣਾ। ਔਰ ਇਹ ਜਿਹੜੀ ਬੇੜੀ ਹੈ, ਇਹਦੇ ਵਿੱਚ ਵੀ ਲੋਹੇ ਦੀਆਂ ਪੱਤੀਆਂ ਤੇ ਲੋਹੇ ਦੇ ਕਿੱਲ ਲੱਗੇ ਹੋਏ, ਤਾਂ ਵੀ ਨਹੀਂ ਡੋਬਦਾ। ਇਸ ਬੇੜੀ ਦੇ ਵਿੱਚ ਕੋਈ ਪੱਥਰ ਵੀ ਰੱਖ ਦਈਏ ਤੇ ਪਰਲੇ ਪਾਸੇ ਲੈ ਜਾਂਦਾ, ਆਰ ਪਾਰ ਲੈ ਜਾਂਦਾ, ਫਿਰ ਕਿਉਂ ਨਹੀਂ ਡੋਬਦਾ? ਭਾਈ ਗੁਰਦਾਸ ਜੀ ਕਹਿਣ ਲੱਗੇ ਜਿਵੇਂ ਮੈਨੂੰ ਪਾਣੀ ਕਹਿੰਦਾ ਹੋਏ, ਕਹਿੰਦਾ ਸੱਜਣਾ ਠੀਕ ਹੈ, ਬਾਕੀ ਚੀਜ਼ਾਂ ਮੈਂ ਡੋਬ ਲੈਂਦਾ, ਇਹ ਜਿਹੜੀ ਬੇੜੀ ਹੈ ਕਾਠ ਦੀ ਬਣੀ ਹੋਈ, ਲੱਕੜ ਦੀ ਬਣੀ ਹੈ, ਪਾਣੀ ਕਹਿੰਦਾ ਮੈਂ ਇਹਨੂੰ ਪਾਲਿਆ ਹੈ, ਮੈਂ ਇਹਦਾ ਪਾਲਣ ਪੋਸ਼ਣ ਕੀਤਾ, ਜਿਸ ਨੂੰ ਆਪਣੇ ਹੱਥੀਂ ਪਾਲਿਆ ਹੋਵੇ ਉਸ ਨੂੰ ਕਿਵੇਂ ਡੋਬਦੇ ਹਾਂ? ਹੁਣ ਖਿਆਲ ਇਕਾਗਰ ਰੱਖਣਾ ਗੁਰੂ ਪਿਆਰਿਓ, ਬੇੜੀ ਲੱਕੜ ਦੀ ਬਣੀ ਹੈ, ਇਹ ਲੱਕੜ ਕਦੇ ਦਰਖਤ ਸੀ, ਰੁੱਖ ਸੀਗਾ, ਤੇ ਉਸ ਰੁੱਖ ਨੂੰ ਕਿਸ ਨੇ ਪਾਲਿਆ? ਕਦੇ ਛੋਟਾ ਜਿਹਾ ਬੀਜ ਸੀ, ਫਿਰ ਉਹ ਬੀਜ ਬੋਇਆ, ਨਿੱਕਾ ਜਿਹਾ ਬੂਟਾ ਪਲਾਂਟ ਉੱਗਿਆ, ਫਿਰ ਵੱਡਾ ਦਰਖਤ ਬਣਿਆ, ਕੌਣ ਉਹਦਾ ਪਾਲਣ ਪੋਸ਼ਣ ਕਰਦਾ ਰਿਹਾ? ਪਾਣੀ। ਪਾਣੀ ਕਹਿੰਦਾ ਜਦੋਂ ਇਹ ਛੋਟਾ ਜਿਹਾ ਬੂਟਾ ਸੀ, ਇਹ ਦਰਖਤ ਸੀ, ਮੈਂ ਇਹਨੂੰ ਪਾਲਿਆ, ਤੇ ਆਪਣੇ ਹੱਥੀਂ ਪਾਲੇ ਨੂੰ ਕਿਵੇਂ ਡੋਬ ਲਈਏ? ਜਿਹੜੇ ਸਤਿਗੁਰੂ ਦੇ ਚਰਨਾਂ ਵਿੱਚ ਭਾਈ ਗੁਰਦਾਸ ਜੀ ਕਹਿਣ ਲੱਗੇ, ਇੱਕ ਵਾਰੀ ਆ ਕੇ ਗੁਰੂ ਦੇ ਹੋ ਗਏ, ਉਹਨਾਂ ਨੂੰ ਭਾਵ ਸਾਗਰ ਵਿੱਚ ਡੁੱਬਣ ਨਹੀਂ ਦਿੰਦਾ, ਕਹਿੰਦਾ ਬਾਂਹ ਫੜ ਕੇ ਰੱਖੂ। ਪਾਣੀ ਕਾਠ ਨਾ ਡੋਬਈ ਪਾਲੇ ਦੀ ਲੱਜੈ, ਇਹਨੂੰ ਮੈਂ ਪਾਲਿਆ ਇਸ ਕਰਕੇ ਮੈਂ ਲੱਜ ਪਾਲਦਾ ਆਪਣੀ। ਕਹਿਣ ਲੱਗੇ ਇਸ ਬੇੜੀ ਦੇ ਵਿੱਚ ਜਿਹੜੀ ਤਰ ਰਹੀ ਹੈ ਪਾਣੀ ਦੇ ਉੱਪਰ, ਇਹਦੇ ਵਿੱਚ ਵੀ ਤੇ ਲੋਹੇ ਦੀਆਂ ਪੱਤੀਆਂ ਤੇ ਲੋਹੇ ਦੇ ਕਿੱਲ ਲੱਗੇ। ਕਹਿਣ ਲੱਗੇ ਇਹਨਾਂ ਲੋਹੇ ਦੇ ਕਿੱਲਾਂ ਪੱਤੀਆਂ ਨੇ, ਭਾਵੇਂ ਇਹਦੇ ਵਿੱਚ ਪੱਥਰ ਵੀ ਰੱਖ ਦਿਓ ਤਾਂ ਵੀ ਪਾਰ ਚੱਲ ਜਾਣਾ, ਕਿਉਂਕਿ ਉਹਨਾਂ ਨੇ ਉਸ ਬੇੜੀ ਦੀ ਸੰਗਤ ਕਰ ਲਈ ਹੈ। ਪਾਣੀ ਕਾਠ ਨਾ ਡੋਬਈ ਪਾਲੇ ਦੀ ਲੱਜੈ, ਸਿਰ ਕਰਵੱਤ ਤਰਾਈ ਹੈ ਸਿਰ ਚੜਿਆ ਭੱਜੈ, ਲੋਹੂ ਜੜੀਐ ਬੋਹਿਥਾ ਭਾਰ ਭਰੈ ਨਾ ਤੱਜੈ, ਪੇਟੈ ਅੰਦਰ ਅੱਗ ਰੱਖ ਤਿਸ ਪੜਦਾ ਕੱਜੈ। ਪਾਣੀ ਤੇ ਅੱਗ ਦਾ ਆਪਸ ਵਿੱਚ ਵਹਿ ਆ, ਪਰ ਉਹ ਜਿਹੜੀ ਬੇੜੀ ਹੈ ਲੱਕੜ ਦੀ ਬਣੀ ਤੇ ਉਹਦੇ ਵਿੱਚ ਅੱਗ ਵੀ ਮੌਜੂਦ ਹੈ, ਕਹਿੰਦੇ ਤਾਂ ਵੀ ਉਹਦਾ ਪੜਦਾ ਕੱਜਦਾ, ਕਿਉਂ? ਕਿਉਂਕਿ ਮੈਂ ਇਹਨੂੰ ਪਾਲਿਆ ਹੈ। ਪੇਟੈ ਅੰਦਰ ਅੱਗ ਰੱਖ ਤਿਸ ਪੜਦਾ ਕੱਜੈ, ਲੋਹੂ ਜੜੀ ਹੈ ਬੋਹਿਤ, ਉਸ ਬੋਹਿਤ ਉਸ ਬੇੜੀ ਦੇ ਵਿੱਚ ਲੋਹਾ ਵੀ ਜੜਿਆ, ਲੋਹੂ ਜੜੀ ਹੈ ਬੋਹਿਤ ਭਾਰ ਭਰੇ ਨਾ ਤੱਜੈ, ਤਾਂ ਵੀ ਆਪਣਾ ਸੁਭਾਅ ਪਾਲਦਾ ਹੈ। ਕਹਿਣ ਦਾ ਭਾਵ ਇਸ ਪੌੜੀ ਦੀਆਂ ਹੋਰ ਵੀ ਅੱਗੇ ਪੰਕਤੀਆਂ ਨੇ ਜਿਹੜਾ ਦ੍ਰਿਸ਼ਟਾਂਤ ਪ੍ਰਮਾਣ ਦਾਸ ਨੇ ਦਿੱਤਾ, ਔਰ ਇਹ ਭਾਈ ਗੁਰਦਾਸ ਜੀ ਦੇ ਬਚਨ ਅੱਗੇ ਜਾ ਕੇ ਆਉਣਗੇ, ਜਿਨ੍ਹਾਂ ਨੂੰ ਆਪਾਂ ਵਿਸਥਾਰ ਨਾਲ ਸਾਂਝਾ ਕਰਾਂਗੇ। ਇੱਥੇ ਭਾਈ ਗੁਰਦਾਸ ਜੀ ਕਹਿ ਰਹੇ ਕਾਠ ਨਾ ਡੋਬੈ ਪਾਲ ਕੇ ਸੰਗ ਲੋਹ ਤਰਾਇਆ, ਕਾਠ ਨੂੰ ਲੱਕੜ ਨੂੰ ਪਾਲ ਕੇ ਉਹਦਾ ਪਾਲਣ ਪੋਸ਼ਣ ਕਰਕੇ ਡੋਬਦਾ ਨਹੀਂ, ਸਗੋਂ ਉਹਦੇ ਨਾਲ ਲੱਗੇ ਲੋਹੇ ਨੂੰ ਵੀ ਪਾਰ ਲੈ ਜਾਂਦਾ ਹੈ, ਤਾਰ ਦਿੰਦਾ ਹੈ, ਸੁਭਾਅ ਹੈ ਪਾਣੀ ਦਾ। ਇਸੇ ਤਰ੍ਹਾਂ ਗੁਰੂ ਦਾ ਸੁਭਾਅ, ਇਸੇ ਤਰ੍ਹਾਂ ਗੁਰਸਿੱਖਾਂ ਪ੍ਰਭੂ ਪਿਆਰਿਆਂ ਦਾ ਸੁਭਾਅ ਹੈ। ਵੁੱਠੇ ਮੀਂਹ ਸੁਕਾਲ ਹੋਏ, ਰਸ ਕਸ ਉਪਜਾਇਆ ਮੀਂਹ ਰੂਪ ਹੋ ਕੇ, ਹੁਣ ਇਹ ਵੀ ਪਾਣੀ ਹੈ ਨਾ ਜਿਹੜੀ ਵਰਖਾ ਪੈਂਦੀ, ਮੀਂਹ ਰੂਪ ਹੋ ਕੇ ਜਦ ਵਸਦਾ ਹੈ ਤੇ ਸਾਧ ਸੰਗਤ ਸਾਰੇ ਸੰਸਾਰ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਰਸ ਕਸ ਬੂਟੇ ਆਦਿਕ ਹਰੇ ਭਰੇ ਹੋ ਜਾਂਦੇ, ਭਾਵ ਸਾਰਿਆਂ ਨੂੰ ਜੀਵਨ ਦਿੰਦਾ ਹੈ, ਹਰਿਆਵਲ ਦਿੰਦਾ ਹੈ ਜਿਹੜਾ ਪਾਣੀ ਹੈ। ਇਸ ਲਈ ਬਚਨ ਵਰਤ ਰਹੇ ਨੇ ਮੀਂਹ ਰੂਪ ਹੋ ਕੇ ਜਦ ਵਸਦਾ ਤੇ ਸੁਕਾਲ ਹੁੰਦਾ ਹੈ, ਰਸ ਕਸ ਸਾਰੇ ਦੇ ਸਾਰੇ ਪੈਦਾ ਹੁੰਦੇ ਹਨ, ਹਰਿਆਵਲ ਹੀ ਹਰਿਆਵਲ ਸਾਰੇ ਪਾਸੇ ਉਪਜ ਜਾਂਦੀ ਹੈ। ਇਹ ਪਾਣੀ ਦਾ ਪਰਉਪਕਾਰ ਹੈ। ਜੀਵਦਿਆਂ ਮਰ ਸਾਧ ਹੋਏ ਸਫਲਿਓ ਜਗ ਆਇਆ। ਇਸੇ ਤਰ੍ਹਾਂ ਜਿਹੜੇ ਸਾਧ ਲੋਕ ਨੇ, ਗੁਰਮੁਖ ਜਨ ਲੋਕ ਨੇ, ਉਹ ਜੀਂਦੇ ਜੀ ਹਉਮੈ ਹੰਕਾਰ ਵੱਲੋਂ ਮਰ ਕੇ ਪਰਉਪਕਾਰੀ ਹੁੰਦੇ ਹਨ, ਉਹਨਾਂ ਦਾ ਜਗਤ ਵਿੱਚ ਆਉਣਾ ਸਫਲ ਹੋ ਜਾਂਦਾ ਹੈ। ਸਫਲਿਓ ਜਗ ਆਇਆ, ਉਹਨਾਂ ਦਾ ਆਇਆ ਜਗਤ ਵਿੱਚ ਸਫਲਾ ਹੈ ਗੁਰਮੁਖ ਜਨਾਂ ਦਾ। ਜਨਮ ਮਰਨ ਦੋਹ ਹੂੰ ਮੈਂ ਨਾਈ, ਜਨ ਪਰਉਪਕਾਰੀ ਆਏ, ਜਿਹੜੇ ਆਪਾ ਭਾਵ ਵੱਲੋਂ ਮਰ ਕੇ ਪਰਉਪਕਾਰ ਕਰਦੇ ਨੇ, ਪਾਣੀ ਦੀ ਤਰ੍ਹਾਂ ਆਪਣਾ ਸੁਭਾਅ ਰੱਖ ਕੇ ਦੂਸਰਿਆਂ ਦਾ ਭਲਾ ਹੀ ਲੋਚਦੇ ਹਨ। ਨਿਮਰਤਾ ਪਾਣੀ ਵਰਗੀ ਤੇ ਪਰਉਪਕਾਰ ਸਾਰਿਆਂ ਤੇ ਕਰਨਾ। ਆਪਸ ਕਉ ਜੋ ਜਾਣੈ ਨੀਚਾ, ਸੋ ਗਣੀਐ ਸਭ ਤੇ ਉੱਚਾ। ਇਸ ਲਈ ਇਹ ਸਿੱਖ ਦਾ, ਸਾਧੂ ਦਾ, ਪਰਮੇਸ਼ਰ ਦੇ ਪਿਆਰੇ ਦਾ ਜੀਵਨ ਹੈ ਕਿ ਜਲ ਵਾਂਗੂ ਨਿਉ ਕੇ ਚੱਲਣਾ, ਦਵੈਸ਼ ਈਰਖਾ ਤੋਂ ਰਹਿਤ ਹੋਣਾ, ਪਰਉਪਕਾਰ ਕਰਨਾ ਤੇ ਪਰਉਪਕਾਰ ਤੇ ਸਰਬੱਤ ਦਾ ਭਲਾ ਕਰਨ ਦਾ ਅੰਗ ਪਾਲਣਾ, ਇਹਨਾਂ ਗੁਣਾਂ ਦਾ ਪੁਤਲਾ ਹੋਵੇ ਜਿਹੜਾ ਗੁਰੂ ਦਾ ਸਿੱਖ ਹੈ। ਤਾਂ ਭਾਈ ਗੁਰਦਾਸ ਜੀ ਕਹਿੰਦੇ, ਗੁਰਸਿੱਖ ਬਣਨਾ ਸਾਧੂ ਹੋਣਾ ਤੇ ਐਸਾ ਬਣ।